The path of knowledge is the way to Jannah. The path of knowledge is the way to Jannah. The path of knowledge is the way to Jannah. The path of knowledge is the way to Jannah.
الحمد لله رب العالمين والصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم الصلاة والسلام عليك يا رسول الله
الصلاة والسلام عليك يا رسول الله
وعلى آلك وأصحابك يا حبيب الله
وعلى آلك وأصحابك يا حبيب الله
الصلاة والسلام عليك يا نبي الله
الصلاة والسلام عليك يا نبي الله
وعلى آلك وأصحابك يا نور الله
وعلى آلك وأصحابك يا نور الله
Today's topic is importance of cleanliness. So inshallah azza wa jal, today's our topic is about cleanliness. And remember, at-tuhuru nisful iman. Safai nis iman hai, cleanliness is half of iman. Bachpan se sunte aa rahe hain, cleanliness, jo isko hum kehte hain, apni safai bhi kehte hain, aur isko hum paakizgi bhi kehte hain, aur bahut sare lafzon se isko yaad kiya jata hai, pukara jata hai. To aaj inshallah iske hawale se thoda sunenge. Hamare saath mashallah we have our Taqir bhai, Hafiz bhai, Shahid bhai and Mubin Madani with us. Inshallah, sabse pehle tilawat e Quran Pak se aghaz karte hain inshallah.
A'udhu billahi minash shaitanir rajim. Bismillahir rahmanir rahim. إن بطش ربك لشديد إنه هو يبدئ ويعيد وهو الغفور الودود ذو العرش المجيد فعال لما يريد هل أتاك حديث الجنود فرعون وثمود بل الذين كفروا في تكذيب والله من ورائهم محيط بل هو قرآن مجيد في لوح محفوظ آمنت بالله صدق الله العظيم
ما شاء الله إن شاء الله we will listen كلام
صلوا على الحبيب صلى الله تعالى على محمد صلى الله تعالى عليه وآله وبارك
بلا لو پھر مجھے اے شاہ بحر و بر مدینے جائے گا بستر مدینے بھی ہے مجبور ہو گئے ہیں ہم تمہارے در سے بہت دور ہو گئے ہیں ہم جو حکم ہو تو
MashaAllah, beautiful kalam. Dear viewers of Bandi channel, importance of cleanliness. Aaj ka hamara topic hai. Aur ye bada vast topic hai. Ek inner safai hoti hai, ek outer safai hoti hai. Lekin aaj jo hamara topic hai, is about the outer cleanliness. Kapdon ke bare mein, jism ke bare mein, kyun Islam itna emphasize karta hai. Safai sutrai ke upar, inshallah, ahadees, Quran Pak, aur riwayaton se, waqiat se, inshallah. مدنی پھول دیں گے ہمارے مبلغین اور درود پاک پڑھنے کے بے شمار فضائل ہیں lots of excellences to recite درود پاک on the prophet صلی اللہ علیہ وسلم it has been mentioned the prophet صلی اللہ علیہ وسلم has said perform حج undoubtedly its reward is greater than participating in 20 غزوات اب دیکھیں حدیث پاک کتنی پیاری حج کا واقعی بہت بڑا ثواب ہے perform حج Undoubtedly, its reward is greater than participating in 20 غزوات 20 غزوات میں شامل ہونے سے زیادہ ثواب ہے and reciting salat upon me one time is equal to that ایک دفعہ درود پڑھے اس کے برابر ہو جاتا ہے اللہ اکبر اب کرنا کیا ہے درود پاک پڑھنا ہے صلو علی الحبیب صلی اللہ تعالی علی محمد صلی اللہ علیہ وسلم topic is very important and we have lots of things to discuss
الحمد لله رب العالمين والصلاة والسلام على سيد الأنبياء والمرسلين أما بعد فأعوذ بالله من الشيطان الرجيم بسم الله الرحمن الرحيم Definitely like every topic that we bring on this program it's very very important for us to understand the importance of each topic and the topic of today is about our outer cleanliness generally when we talk about cleanliness we normally our mind straight away It goes towards either wudu and ghusl,
or it goes towards our inner self, purifying ourselves from our the spiritual diseases. Thus, generally, when we talk about cleanliness, our mind goes there also. But sometimes we need to step back a bit and just think for a moment about our day-to-day activities. Okay. How we are living as an individual in the society, how my body is, how my clothes are, how the smell emanating from my body is coming, how the presentation of my hair and my beard is. All of these things, they all come in and they all are attached to this aspect of the outer cleanliness of an individual. So even sometimes we need to think that where I am sitting around, where I am staying in our house, our room, where we are standing, where we are sitting, all of these has an effect upon it. Even nowadays, we need to think about our car as well. Because a lot of people spend a lot of time in their car. We go on long journeys, and sometimes you find that whatever we are having something to eat or having something to drink in the car, we just throw it there and it just stays there for days upon end. Even this has an effect in our outer cleanliness.
Yes.
Like you started off the silsila with a very beautiful saying of the Prophet sallallahu alaihi wasallam, cleanliness is half of iman, half of the faith of an individual. The more an individual he focuses upon how clean he is, how clean his environment is, inshallah ta'ala, he will feel, one of the benefits of this is that he will feel the need to get involved in the zikr of Allah subhanahu wa ta'ala. He will find peace in his heart that my environment is clean. Now when I'm in a clean environment, then I can focus upon the remembrance of Allah subhanahu wa ta'ala.
MashaAllah, beautiful way Taukeer bhai ne explain kiya. But remember, aaj hum ek cheez badi special lekar aayenge, is a hot topic in the world nowadays, which is coronavirus. तो बहरहाल ये जो है ये भी आज के टॉपिक से रिलेटेड है. ये जो वायरस फैल रहा है इसका रीजन भी बताया जाता है कि सफाई. और इस्लाम जो है वो हमें पहले कमोबे 1500 साल पहले हमारी रहनुमाई फरमा रहा है कि ऐसा हमारा है कि तहारत जिसको कहते हैं, उस वक्त मेरा लफ्ज जहन में नहीं आता, सफाई एक ईजी वर्ड है समझ आने का, लेकिन तहारत ज्यादा यूज किया जाता है. तो अब सफाई जो है अगर इस्लाम में देखें तो विलादत से लेके और बंदे के मरने तक मौजूद है. और रोज आना, 5 नमाजें, तो उसमें भी वुजू की बात की जा रही है. यानी तहारत पे बहुत ज्यादा, इस सफाई के ऊपर, क्लेनलीनेस के ऊपर बहुत ज्यादा इस्लाम इम्फेसाइज कर रहा है. इंसान की जो है सफाई का ख्याल रखना, सफाई का ख्याल रखना. और इसीलिए कहा गया कि ये जो सफाई है इसकी वाबस्तगी कमाल हयात है और इससे ला ताल्लुकी जवाल हयात है. इसकी पाबंदी सेहत है और इससे बेजारी गोया बीमारी है. यही वजह है आका अलैहि सलातो सलाम ने इस जो तहारत है इसको वसी मायनों वाला लफ्ज में जो है ना इसको बयान किया है और इसको निस ईमान करार दिया है. बहुत सारी और भी अहादीस हैं जिसमें हमारे को जो इंसान साफ रहता है तो उसकी बरकतें जो है किस तरह नाजिल होती है उसके बारे में बताया गया है. हमारे साथ माशाल्लाह हफीज भाई भी मौजूद हैं, पटवारी विच गला करसा इंशाल्लाह. हफीज भाई,
शाह साहब तुसा जड़ा है गल कीती ना कि बहुत जरूरी और अहम गल कीती कि इसनी अहमियत क्यों है
जी
दीन. मसलन तुसा ये देख लो कि माशाल्लाह सा बड़ा अच्छा क्या, देखो दुनिया चाहे तो उस गुसल करो जी
जी
जी. और इसने जो जो ओज संभालना, वजू गुसल सारे मामला जितने भी नमाजा ना वो सारा पाकिजगी और कपड़े साफ रखना सारा चलना, इस्लाम दूसरे वास्ते भी उन्होंने एहसास करने वास्ते
जी.
मसलन मस्जिद ही चाहे ने जी प्याज खाई तो थूम खाई तो ना अच्छो
सही,
क्या वजह है? तो पूछे ना अहमियत क्यों है कि दूसरे की तकलीफ ना हो नमाजी जड़े नाल है.
आए आए, क्या
फरिश्ते इसने इंसान तलावत करना आने तलावत करना तो मुंह पर मुंह रखी छोड़ना, मुंह में कोई चीज ना हो तो सने मुंह साफ हो बो ना हो ताकि फरिश्ते की तकलीफ ना हो. इस्लाम ये नहीं कि अपना जात, इस्लाम दूसरे वास्ते जड़ा है ना,
क्या बात,
एहसास पे ऐसा की दसना. ते पाकिजगी ने वाले नाल मतलब दसा कि पूरे इस्लाम अगर आहो ना कि पाकिजगी ना दीन ना तो मेरे हाल गलत नहीं हो लगा.
क्या
जी हर मामले विच सरकार सल्लल्लाहु अलैहि वसल्लम फरमाया अल्लाह ताला पाक का बाकी की पसंद करना
सुभान अल्लाह.
बस लोग नहीं जी बाकी तहारत तो वही वजू गुजल आया नहीं, रवायत में अल्लाह ताला सुथरा या सुथराई की पसंद करना
जी
जी. फिर सरकार सल्लल्लाहु अलैहि वसल्लम फरमाया अपने बेड़िया की साफ रखो, सहन जिसको उर्दू चाहने बेड़े
जी,
बेड़िया की साफ रखो تے غیر مسلمان نال مشابہت نہ کرو
جی.
پھر صحابہ کرام رضی اللہ تعالیٰ کے حال لگے سو راچ نہ بیا کرو جی نہ بھئی ہے تو کتے جی مطلب کہ اساں تو بڑا مشکل ہے اس تو علاوہ اے پھر انہاں حق ادا کرو
جی.
ہوں اساں سارا بو مکان بنایا دس مرلے نہ اندر سجاؤ تو ہوش اڈری جانے اللہ 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 لکھاں نہ مال پیا لکھاں نہیں گارڈن دیکھو اندر یہ دیکھو پورے کنال نہ باہر نکلو پانچ فٹ نہیں گلی چکڑے نال بھری ہوئی گڈی کوئی گزار سی تو اسے ٹائر بھرن جاسن چکڑے نال کوئی اور کوئی سائیکل پر جانا پیدل چلنا اسے کپڑے گندے ہو جاسن. اسلام یہ نہیں آنا صرف اپنی صفائی رکھو دوسرے نے احساس بھی کرنا پینا
اسی لیے قرآن پاک میں رب نے فرمایا نا کنز الایمان میں ترجمہ بے شک اللہ پسند رکھتا ہے بہت توبہ کرنے والوں کو پسند رکھتا ہے ستروں کو صاف ستروں کو. اور ایک اور بڑی پیاری روایت ہے اسلام صاف ستھرا دین ہے اور تم صاف ستھرے رہو کیونکہ جنت میں صاف ستھرے لوگ ہی داخل کیے جائیں گے. آپ دیکھیں کیسی پیاری ہے نا حدیث دیکھیں کس طرح چل رہی ہے کہ اسلام صاف ستھرا دین ہے اور تم صاف ستھرے رہو کیونکہ جنت میں صاف ستھرے لوگ ہی داخل ہوں گے. اب وہ گھر بھی اچھا ہے چیزیں بھی اچھی ہیں لیکن ذرا سا آپ دیکھیں تو گھر کے باہر ہم کیا کرتے ہیں اپنے گھر کا کچرا اٹھا کے باہر ڈالا. آپ ریئلائز کریں دس از اے فیکٹ. اسلام بہت امفسائز کرتا ہے دوسروں کے حقوق کے. دیکھ اسلام کہتے ہیں نا برادرہڈ کا نام ہے سمپتی کا نام ہے لوگوں کے کام آنے کا نام ہے مدد کرنے کا نام ہے. یہ اسی وجہ سے کہ ہماری وجہ سے تکلیف نہ پہنچے کسی کو. کچرا اٹھایا باہر پھینک دیا برابر والے نے اٹھایا باہر پھینک دیا پوری گلی والے اپنا گھر صاف کر رہے ہیں لیکن جب وہ گھر سے باہر نکلتے تو کچرا ہی کچرا ہے. اب اس سے جو بو پھیلی اس سے جو گندگی پھیلی مکھی مچھر وہیں پہ آپ ہی کے محلے میں ہوئے آپ ہی گلی میں ہوئے آپ پہ ہی افیکٹ ہوا آپ ہی کے بچے بیمار ہوئے.
اس نے کہا رہی آسی نا کیونکہ مچھر تو مکھی اندر ہی آسی دور تو نہیں جا لگا.
اب وہ اس کا نتیجہ کیا ہوا آپ ہی بھگت رہے. اور اسلام شروع سے دیکھیں پیدائش سے لے کے اور آخر جو بندہ اس وقت تک بھی غسل صفائی کتنا ہمیں اس کے بارے میں جو ہے نا وہ بتا رہا ہے بیان کر رہا ہے. لیکن آج افسوس کی بات ہے اس طرح ہوتا نہیں ہے. شاہد بھائی ہمارے ساتھ سولیسیٹر موجود ہیں. شاہد بھائی آپ کیا فرماتے ہیں سولیسیٹر فرم میں بھی جائیں لیکن وہ سامنے دفتر دفتر ٹھیک ہوتا ہے لیکن وہ کہتے ہیں کہ جس کا گھر دیکھنا ہے نا آفس اف یو وانٹ ٹو جج ہم ٹوائلٹ اینڈ کچن جو واش روم اور کچن یہ دو بندے کی ریئلٹی بتا دیں یہ کیسی ہوتی ہے.
Absolutely, Baku. As Marshall, as the brothers mentioned as well, appearance of a person makes a big difference. And if you're wearing clean clothes, tidy clothes, and the environment you're in is nice and clean, you will feel comfortable being in that situation itself. But in circumstances, as you mentioned, you know, when you go to an office or house and it's clean, in the living room where you're sitting, but if you go to the bathroom or kitchen, it may be all messed everywhere. And dirt attracts, you know, insects, which causes more problems. It spreads diseases. And to prevent disease being spread, we need to keep everything clean. Whether we're at home, whether we are in offices, or wherever we are. So Kirby mentioned about, you know, people keeping their cars dirty itself. I tend to travel quite a lot. And when you're traveling, you feel tired, you want to have something to eat, you keep food with you, you'll stop and buy some food. Rather than throwing that packet of crisps or rubbish, whatever you had in your car, why don't you stop somewhere, throw it in the bin, keep your car clean? Because if somebody else sits in your car, they see that dirt in your car, and say, well, what kind of person is he? You know, from he's showing himself that he's clean, but look at the state of it. And the other hand itself.
Otherwise, suit boot tie wise mein hoga, like a کہتے نا پراپر جینٹل مین لیکن وہ ذرا سا ونڈو نیچے کرے گا اینڈ تھرو دا تھنگ آؤٹ سائڈ. اب یہ اس کی نیچر بتا رہی ہوئی کیا ہے سوٹ ووٹ ٹائی وائی پہننے سے کوئی جینٹل مین نہیں بن جاتا ہے. مطلب یہ نہیں ہوگا آپ بولا اس نے کپڑے سوٹ پہنے ہوئے ہیں تو کریز کوئی نہیں ہے. اس کی عادت کیا ہے اس کی نیچر کیا ہے. اب وہ آئے گا ایسے ہی بندہ آ کے بولے گا ٹھیک ہے کپڑے پہنے لیکن موزوں میں سے اتنی بدبو جب وہ مسجد میں آتے ہیں. اب وہ آ جاتے ہیں نماز پڑھنے تو آپ مسجد میں بدبو لے کر آنا اس کے الگ مسائل ہے. تو بہت ساری چیزیں ہیں. یقین کریں آج کا جو ٹاپک ہے نا آپ تھوڑا غور کرتے جائیں اپنے گھر اپنی سراؤنڈنگ اپنے اطراف میں. دعا کریں کہ اللہ ہم کو ستھرا بنا دے ہم صاف ستھرے ہونے والے بن جائیں. تو شاید بھائی میں ہی واز مینشننگ اباؤٹ کہ یار ایک آدمی نا بہت افیکٹ کرتا ہے. نگرانی شورا گیو ون بیوٹیفل مدنی پھول ون پرسن ہیز ویری امپورٹینس ان دا سوسائٹی. آپ بولے میری کیا امپورٹینس ہے بالکل آپ کی امپورٹینس ہے. جو آپ کرتے ہیں نا وہ بچہ بھی کرتا ہے وہ دوسرا بھی کرتا ہے. یعنی کہ اس کی مثال دی نگرانی شورا نے ट्रैफिक लाइट पे अगर आपने गाड़ी रोक दी है, पीछे वाला भी रुक जाएगा। अच्छा आप जा रहे हो, दूसरा देखेगा ये जा रहा मैं भी जा रहा हूँ। आप कचरा फेंक रहे हैं, आप कचरा फेंक रहे हैं, बच्चा भी देख रहा है, बच्चा भी फेंकना शुरू करेगा, आगे पीछे वाले भी। एक आदमी की बहुत इंपॉर्टेंस होती है। आज मदनी चैनल के जरिए हम ये भी मैसेज देना चाह रहे हैं, आप दुनिया में कहीं भी हैं, आप इस्लाम के रिप्रेजेंटेटिव हैं। आपके किरदार से, आपके अखलाक से ऐसी चीज जाहिर ना हो। और ये कॉमन है, जहां पे कुछ आप बिन कचरा देखेंगे, कुछ ऐसी चीजें देखेंगे, ऑटोमेटिक आएगा कि यहाँ पे जो है वो
उस इलाके में ऐसा कौन सी गेट से जाना था, वो कार थी उसी
को। बप्पू, यू नो इट्स वेरी फेमस सेइंग दैट फर्स्ट इंप्रेशन इज द लास्ट इंप्रेशन, and this always happens that, you know, we're talking about the Fizba mentioned as well in relation to that the house itself is going to be good, but right outside the house is going to be so much mess. When someone is going to be coming to visit that house, the impression that he's going to get is what he sees first. His first straight away is going to think that this guy's a messy individual, he's not very clean and tidy. And then even though when he steps in the house he might find a bit of thingy there, but even there you'll find that there'll be mess scattered around there as well. The first impression is always the last impression. So if our first impression always leaves a good impression, for the sake of Islam, for the sake of the religion of Islam, because like you mentioned, we are ambassadors. When people see us, especially living here in the West, when people see us, they see what Islam is.
Yes.
They look at us and say that this is what the teachings of Islam are. Whether we are acting on the right teachings or not, that's a separate scenario. But what they will see is that they're going to understand automatically that what this individual is doing, he's a Muslim, he's living his life according to the teachings of Islam. And this is how we need to live our life. The Prophet sallallahu ta'ala alayhi wa sallam has told us about cleanliness. So we should make sure upon ourselves that we bring that cleanliness in our society and around ourselves as well, inshallah.
MashaAllah, MashaAllah.
This society importance is wale nal. ज़रा गौर करो कि कुरान पाक के अंदर अल्लाह ताला ने कितनी अहमियत दी थी। अहले कुबा वाले
जी
उथे मस्जिद बनाई गई, मस्जिद कुबा,
ते अल्लाह ताला ने
अहले कुबा दी सिफत कुरान पाक के अंदर बयान की थी। फरमाया फीही रिजालुन युहिब्बून अन यततहरु वल्लाहु युहिब्बुल मुतहिरीन। अहले कुबा वाले दी अल्लाह ताला ने सिफत बयान की थी कि उथे एवें दे लोग ने जेड़े सफाई सुथराई नु पसंद कर दें। अच्छा अकाल इस्लातो सलाम ने अहले कुबा वालों को पूछा कि अल्लाह ताला ने तुहाडी सिफत बयान की थी, रीजन की है, वजह की है। ते अहले कुबा वालों ने अर्ज की थी या रसूल अल्लाह सल्लल्लाहु अलैहि वसल्लम, उस दौरे च ना जो अहले अरब थे ना वो स्तंजे के लिए मिट्टी के ढेले इस्तेमाल करते सन। अहले कुबा वालों ने अर्ज की थी कि असी नाल पानी भी इस्तेमाल करते हैं, यानी मजीद क्लीनलीनेस, मजीद तहारत। एदे अलावा ਤੁਸੀਂ ਵੀ ਆਇਤ ਮੁਬਾਰਕ ਮੈਂਸ਼ਨ ਕੀਤੀ, ਅੱਲਾਹ ਤਾਲਾ ਤਹਾਰਤ ਵਾਲਿਆਂ ਨੂੰ ਪਸੰਦ ਫਰਮਾਉਂਦਾ। ਪਸੰਦ ਕਰਨ ਤੋਂ ਮੁਰਾਦ ਕੀ ਹੈ ਕਿ ਅੱਲਾਹ ਤਾਲਾ ਉਸ ਬੰਦੇ ਨੂੰ ਆਪਣਾ ਮਹਬੂਬ ਬਣਾ ਲੈਂਦਾ
ਹੈ। ਸੁਭਾਨੱਲਾਹ, ਕੀ ਬਾਤ
ਜੀ। ਔਰ ਅਕਾਲ ਇਸਲਾਤੋ ਸਲਾਮ ਦਾ ਕੋਲ ਇੱਕ ਸ਼ਖਸ ਨੇ ਅਰਜ਼ ਕੀਤੀ, ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸਲਮ, ਮੈਂ ਜਿਹੜਾ ਸਾਫ ਸੁਥਰਾ ਰਹਿੰਦਾ ਨਾ, ਮੈਂ ਰਿਆਕਾਰੀ ਦੀ ਵਜ੍ਹਾ ਨਾਲ ਨਹੀਂ ਮਫਹੂਮ ਹੈ, ਬਲਕਿ ਮੈਂ ਸਾਫ ਸੁਥਰਾ ਰਹਿੰਦਾ ਕਿ ਮੈਂ ਸਫਾਈ ਨੂੰ ਪਸੰਦ ਕਰਦਾ। ਅਕਾਲ ਇਸਲਾਤੋ ਸਲਾਮ ਨੇ ਉਹਦੀ ਤਾਰੀਫ ਕੀਤੀ ਕਿ ਇਨ ਅੱਲਾਹ ਜਮੀਲ ਯੁਹਿੱਬੁਲ ਜਮਾਲ, ਕਿ ਅੱਲਾਹ ਤਾਲਾ ਜਮੀਲ ਔਰ ਜਮਾਲ ਨੂੰ ਪਸੰਦ
ਫਰਮਾਉਂਦਾ।
ਇਸੇ ਤਰ੍ਹਾਂ ਹਜ਼ਰਤ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਫਰਮਾਉਂਦੀਆਂ ਨੇ ਕਿ ਇੱਕ ਦਫ਼ਾ ਅਕਾਲ ਇਸਲਾਤੋ ਸਲਾਮ ਘਰ ਦੇ ਵਿੱਚ ਤਸ਼ਰੀਫ ਫਰਮਾ ਸਨ ਤੇ ਬਾਹਰ ਕੁਛ ਲੋਕ ਆਏ ਨਾ ਮਿਲਣ ਵਾਸਤੇ, ਤਾਂ ਹਜ਼ੂਰ ਅਲੈਹਿ ਸਲਾਤੋ ਸਲਾਮ ਉਹਨਾਂ ਨੂੰ ਮਿਲਣ ਵਾਸਤੇ ਜਾ ਰਹੇ ਸਨ, ਤਾਂ ਆਪ ਨੇ ਪਾਣੀ ਦਾ ਉਸੇ ਮਸ਼ਕੀਜ਼ਾ ਪਿਆ ਸੀ ਤੇ ਪਾਣੀ ਦੇ ਅਕਸ ਦੇ ਵਿੱਚ ਆਪਣਾ ਚਿਹਰਾ ਵਗੈਰਾ ਦੇਖ ਕੇ ਵਾਲ ਵਗੈਰਾ ਜਿਹੜੇ ਦਰੁਸਤ ਕੀਤੇ ਔਰ ਚਿਹਰਾ ਵਗੈਰਾ ਜੋ ਹੈ ਸਾਫ਼ ਕੀਤਾ। ਤੇ ਹਜ਼ਰਤ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਨੇ ਅਰਜ਼ ਕੀਤੀ, ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸਲਮ, ਤੁਸੀਂ ਵੀ ਬਣ ਸਮਝਦੇ? ਹਜ਼ੂਰ ਅਲੈਹਿ ਸਲਾਤੋ ਸਲਾਮ ਨੇ ਫਰਮਾਇਆ ਅੱਲਾਹ ਤਾਲਾ ਉਸ ਬੰਦੇ ਨੂੰ ਮਹਿਬੂਬ ਰੱਖਦਾ ਹੈ ਜਿਹੜਾ ਬੰਦਾ ਆਪਣੇ ਮੁਸਲਮਾਨ ਭਾਈਆਂ ਦੇ ਵਾਸਤੇ ਬਣ ਸਮਝਦਾ। ਦੇਖਣਾ ਸਾਰੀਆਂ ਚੀਜ਼ਾਂ ਚੀਜ਼ ਦਲਾਲਤ ਕਰਦੀਆਂ ਕਿ ਇਸਲਾਮ ਜਿਹੜਾ ਨਾ ਬੜੀ ਅਹਿਮੀਅਤ ਦਿੰਦਾ ਸਫਾਈ ਦੇ ਹਵਾਲੇ। ਤੁਸੀਂ ਕਿਤਨਾ ਮਿਲਣ ਜਾ ਰਹੇ ਹੋ ਤੇ ਆਪਣੇ ਆਪ ਨੂੰ ਯਾਨੀ ਬਣਾ ਸਵਾਰ ਕੇ ਜਾਓ, ਕੱਪੜੇ ਤੁਹਾਡੇ ਸਾਫ਼ ਹੋਣੇ ਚਾਹੀਦੇ ਨੇ, ਤੁਹਾਡੇ ਮੂੰਹ ਚ ਬਦਬੂ ਨਾ ਆਵੇ। ਮਿਸਵਾਕ ਤੇ ਇੰਨੀ ਅਹਿਮੀਅਤ ਹੈ ਕਿ ਅਕਾਲ ਇਸਲਾਤੋ ਸਲਾਮ ਨੇ ਇਰਸ਼ਾਦ ਫਰਮਾਇਆ ਲਾ ਲਾ ਅਸ਼ੁੱਕ ਅਲਾ ਉਮਤੀ, ਅਗਰ ਮੈਨੂੰ ਆਪਣੀ ਉਮਤ ਤੇ ਮੁਸ਼ਕਤ ਦਾ ਡਰ ਨਾ ਹੁੰਦਾ ਤੇ ਫਰਮਾਇਆ ਕਿ ਲਾ ਅਮਰ ਤੂ ਹੁਮ, ਮੈਂ ਇਹਨਾਂ ਨੂੰ ਹੁਕਮ ਦਿੰਦਾ। ਕਿਹੜੀ ਚੀਜ਼ ਦਾ ਹੁਕਮ ਦਿੰਦਾ? ਅਸਿਵਾਕ ਫੀ ਕੁੱਲੀ ਸਲਾਹ, ਫਰਮਾਇਆ ਕਿ ਮੈਂ ਇਹਨਾਂ ਨੂੰ ਮਿਸਵਾਕ ਕਰਨ ਦਾ ਹੁਕਮ ਦਿੰਦਾ ਹਰ ਨਮਾਜ਼ ਦੇ ਨਾਲ। ਹਜ਼ੂਰ ਅਲੈਹਿ ਸਲਾਮ ਜਦੋਂ ਘਰ ਜਾਂਦੇ ਤਾਂ ਮਿਸਵਾਕ ਕਰਦੇ, ਰਾਤ ਦੇ ਟਾਈਮ ਜਿਸਮ ਜਾਗਦੇ ਮਿਸਵਾਕ ਕਰਦੇ, ਤੇ ਆਪ ਦੀ ਹਰ ਨਮਾਜ਼ ਤੋਂ ਪਹਿਲੇ ਮਿਸਵਾਕ ਕਰਦੇ। ਇੰਨੀ ਇੰਪੋਰਟੈਂਸ ਮਿਸਵਾਕ ਦੀ ਨਾ,
ਕੀ ਬਾਤ
ਹੈ। ਇਸ ਅੰਦਾਜ਼ਾ ਕਰ ਲਓ ਕਿ ਸਫਾਈ ਦੀ ਕਿੰਨੀ ਅਹਿਮੀਅਤ ਇਸਲਾਮ ਦੇ ਅੰਦਰ।
ਮਾਸ਼ਾਅੱਲਾ, ਬਿਊਟੀਫੁਲ ਟੌਪਿਕ ਟੁਡੇ। ਇੱਕ ਹੋਰ ਚੀਜ਼ ਤੌਕੀਰ ਭਾਈ, ਦੇਖੀ ਇਸਲਾਮ ਕਿਤਨੀ ਬਾਰੀਕ ਚੀਜ਼ੋਂ ਕੋ ਵੀ, ਔਰ ਅਕਾਲ ਅਲੈਹਿ ਸਲਾਤੁ ਸਲਾਮ ਤੋ ਵੈਸੇ ਹੀ पसंद सफाई को कितना, कि जो सरबंद है, सरबंद के बारे में अगर है ना, कपड़ा यानी तेल लगाते किसी को, कोई दीन ऐसा नहीं जो इसके बारे में आपको बताए या कुछ करे, लेकिन इस्लाम में देखें, खूबसूरती देखें, अगर आपने तेल भी लगाया, मेरे आका अलैहि सलातो सलाम टोपी शरीफ और उसके बाल जो मुकद्दस थे बीच में कपड़ा रखते थे जिसको सरबंद कहा जाता था। और आज भी माशाल्लाह आशिकान रसूल दावत इस्लामी के मदनी माहौल में कसीर तादाद है, हजारों के हजार, ये अमीर अल सुन्नत की बरकत है कि जो सरबंद की सुन्नत अपनाते हैं माशाल्लाह। और ये क्या है सरबंद, कि ये इसलिए कि ये तेल की वजह से जो है ना टोपी या जो वो है ना वो उसमें जो है वो बदबू ना हो जाए, वो चिपड़ा ना हो जाए, तो एक कपड़ा लगा बीच में होता था और उसको सरबंद कहा जाता है। तो ये देखें कितनी इतनी बारीक चीजों को भी इस्लाम नोट करता है।
असल में बापू, यू नो व्हाट द रियलिटी इज, द एवरी सिंगल एक्शन ऑफ द प्रोफेट सल्लल्लाहु अलैहि वसल्लम, इट हैज सो मच विजडम बिहाइंड इट दैट वी कैन नॉट कॉम्प्रिहेंड एवरी सिंगल एक्शन, एंड जस्ट दिस वन सिंगल एक्शन ऑफ द सरबंद। एंड इट्स मेंशन्ड दैट व्हेन द प्रोफेट सल्लल्लाहु अलैहि वसल्लम यूज्ड टू अप्लाई ऑयल टू हिज ब्लेस्ड हेयर, it used to be sometimes the Prophet used to apply so much oil that it would be like drops of oil would be falling from the blessed hair of the Prophet sallallahu alaihi wasallam. And now to cover that, the Prophet sallallahu alaihi wasallam would place the blessed cloth on top of the blessed hair, and then place the topi sharif on top of that cloth, then the imama on top of that. All why? So that the obviously the Prophet sallallahu alaihi wasallam had beautiful smell.
उनके तो पसीने में भी खुश
हुए,
दुनिया में
ब्यूटीफुल स्मेल ऑफ द प्रोफेट सल्लल्लाहु अलैहि वसल्लम, सो आवर टीचिंग
हमारी तरबियत के लिए,
आवर टीचिंग दैट व्हेन वी डू दिस, व्हेन वी आर गोना अप्लाई ऑयल, देन ऑब्वियसली दैट अ फाउल स्मेल इज गोना कम फ्रॉम आवर हेड, फ्रॉम आवर हेयर, सो दैट फाउल स्मेल डजंट गेट एनग्रोस्ड इन आवर टोपी, इन आवर हैट एंड इन द इमामा। सो हैव दैट सरबंद देयर, दैट क्लॉथ ऑन फर्स्ट, सो दैट गैदर्स द oil and then the topi and the imama sharif can be saved from this as well,
mashallah, kyunki aqa alaihi salatu wasalam to khushboodar hai, ye hamari tarbiyat ke liye, inke bhi to wahi hai na, arsa hua tauba ki galiyon se wo guzre hain, is waqt bhi galiyon mein khushboo hai paseene ki, to lekin ye hamari tarbiyat ke liye hota tha। Ameer Ahle Sunnat ne ek beautiful madani nuskha is given ki aap apna jo oil hai usko khushboodar kaise banayenge, तो अपना ऑयल आप लगाते हैं, लाजमी बात है, वो कहता है ये वाला तेल नारियल लगाए, तो कोई कहता है खोपरे का लगाए, कोई कहता है ठीक है लगाना चाहिए, हर एक की अपनी बॉडी जो है उसकी अलग अलग वो होती है जो उसको एक्सेप्ट करती है ना ऑयल को, तो ऑलिव ऑयल वैसे बेहतरीन है, सबसे अच्छा है, तो लेकिन उसको भी खुशबूदार बनाने के लिए अमीर अली सुन्नत ने बड़ा प्यारा मदनी नुस्खा हमें अता फरमाया है। तौकीर भाई इंशाल्लाह और हफीज भाई, डिफरेंट लैंग्वेज में हो जाए तो अच्छा, आप लोगों की अट्रैक्शन होगी।
अमीर अली सुन्नत इन दिस रिगार्ड सेज दैट ड्रॉप अ फ्यू ड्रॉप्स ऑफ इतर इनसाइड दैट ऑयल, सो दैट व्हेन दैट ऑयल कम्स ऑन टू योर हेयर, देन इंशाल्लाह इट विल स्मेल दिस वेरी नाइस एज वेल इंशाल्लाह ताला।
उस्ताद मुबीन और भी गल की, इन्हें भी गल की, तुसा भी गल की, सरकार सल्लल्लाहु तआला अलैहि वसल्लम सरबंद इस्तेमाल किया, सरकार सल्लल्लाहु तआला अलैहि वसल्लम खुशबू लाने से, सरकार सल्लल्लाहु तआला अलैहि वसल्लम आखिरी वक्त का मसवाक मंगवाया, वजह क्या है? ये जो सरबंद दसया ने वो तो बहुत नेड़ा ही नहीं, सिर्फ असा किस खाने मारे, सिर्फ असा किस खाने खुशबू लाओ, तुसा मसवाक से उन्हें दसया ना, सरकार फरमाया जे मुशक्कत ना ना हो यार, जे माड़ी उम्मत मुशक्कत ही चाहिए जासी, मैं हर हार नमाजा मसवाक करूं जी। सरकार करी तो दसी हर चीज
जी,
किसा कसो सुन्नत में सवाब लबसी, ते तरीका कार अच्छा है जिनके साथ,
माशाल्लाह जी।
हमला बाबू, cleansing itself, it's also a way of healthy life itself. Keep yourself clean, you keep healthy. Your strength itself. We see many people who will probably, from the, after they probably have clean clothes, put it around when they're going somewhere, but if, don't have showers for weeks, and that smell from the inner body itself, you know, it distance people away from. I mean, people go to the masjid in aspect, you know, as the Fizbai mentioned earlier on, don't go to the masjid for dirty smell. But unfortunately, you know, we lack the knowledge about keeping our bodies clean by having a shower, having a wash. But just by wearing clean clothes, you know, we haven't purified ourselves the way we should purify ourselves. We should at least have a shower every morning. Now, once a day, have a shower. Before
क्या
we got
करतो एवरी डे, शायद क्या करतो, पानी आने का बिल आएगा, इलेक्ट्रिक होगी, गैस होगी, क्या एवरी डे, चलो ठीक है एवरी डे, ने कह दिया तो एवरी डे अच्छी बात है, सफाई।
In this regard, nowadays we live in a culture and a society where the norm of deodorants is very, very high. And nowadays, when you go to buy a deodorant, you get 24 hours safer, and then you get 48 hours and 72 hours. So you put it on once and it lasts for 72 hours. They don't even have to wash themselves for 72 hours. This is the society we're living in.
वो एक लेके चलते हैं. वो जब बड़े फोकस से कहते हैं ना. मध्य चैनल के नाजी maybe you heard these things as well from your friends or your family member. 3 days हो गए. टेंशन ही नहीं थी नहाने की. कोई सर्दी बहुत थी. ये लेके गया था एक परफ्यूम लगा ली थी 2 दिन तक. अरे भाई उसके अलावा कितने जर्म्स हैं, कितने जरासीम पैदा हो रहे हैं. कभी आपने इसका भी गौर किया? परफ्यूम लगाने से थोड़ी सब कुछ खत्म हो जाएगा.
I mean, as the Taqib mentioned, you know, wearing deodorant, if you haven't had a shower and you got that smell on your body, you spray deodorant, it's not going to smell better. It's actually going to make it more worse for you, because that inner body smell is still there, and the outer smell deodorant you sprayed is going to make the smell more worse. So you rather spend time, have a shower properly according to Sunnah, purify your body, and then rather than wearing deodorant, how many chemicals are in these deodorants itself? You know, we should learn, you know, where the ether which is pure itself, which is better smell.
Chale, shayad bhai lega deep mein, to chale, inshallah, hum package lete hain, pehle ek clip maujood hai hamara. Ji, clip chalaiye please.
Bismillahirrahmanirrahim. Aajkal कोरोना वायरस ने दुनिया में एक खौफ और हिरास फैला रखा है. ये कोई नई बला है जो सुनने में आ रही है. फरमान मुस्तफा सल्लल्लाहु तआला अलैहि वसल्लम है, जब किसी कौम में बेहयाई के काम सरेआम होने लगे तो उनमें ताऊन और वो बीमारियां आम हो जाती हैं जो पहले कभी जाहिर ना हुई थी. गुनाहों की सजाएं अल्लाह करीम हमारे हल पर रहम फरमाए. कोरोना वायरस की अलामत 2 से 14 दिनों के अंदर जाहिर होती है, जिनमें नाक का बहना, नजले में बहती नाक का बहना, खांसी, सर और गले में दर्द और तेज बुखार शामिल है. वायरस से निमोनिया और फेफड़ों में सूजन पैदा होती है, जिसके सबब सांस लेना मुश्किल हो जाता है, और ये हलाकत का भी सबब बन सकता है और कई अमवात भी कहा जाता है कि इस बीमारी में हुई है. और इस तरह की आफतों से बचने के लिए बाद दुआएं होती हैं. इनमें एक दुआ हदीस से पाक की बड़ी प्यारी है. प्यारे आका सल्लल्लाहु तआला अलैहि वसल्लम ये दुआ खुद करते थे. अल्लाहुम्मा आफिनी फी बदनी, अल्लाहुम्मा आफिनी फी समी, अल्लाहुम्मा आफिनी फी बसरी, ला इलाहा इल्ला अंत. यानी ऐ अल्लाह मुझे मेरे बदन में आफियत दे, मेरी सुनवाई में सुनने में आफियत दे, और मेरी नजर में आफियत दे. तेरे सिवा कोई इबादत के लायक नहीं. एक तो ये दुआ अगर याद हो जाए तो मदीना मदीना, और मजीद भी इसके औरात भी हैं. या माजिदू 10 बार पढ़कर शरबत पर दम करके पीने से इंशाअल्लाह पीने वाला बीमार नहीं होगा. मजीद ये के हर नमाज के बाद 25 मरतबा पढ़ना है या शाफी या काफी, या शाफी या काफी, या शाफी या काफी से 25 बार हर नमाज के बाद पढ़ लिया करें. अल्लाह करम फरमाएगा, और इस तरह की बड़ी बड़ी बीमारियां, मोहलिक बीमारियां अल्लाह करेगा तो नहीं आएंगी.
बहुत ज्यादा एक जो फैक्टर है, जो एक उंसर है, वो सफाई का ना होना मेल कुचेल के साथ इनकी वो गिजा. जैसे कि बच्चों का जो नैपकिन रखा होता, रुमाल या तौलिया वगैरह लटकाते हैं, इससे इसके अमूमन नाक साफ किए जाते हैं और बच्चा मुंह से थूक निकालता रहता है. तो ये भी सारी इन चीजों में बहुत सारी चीजें ऐसी होती हैं जो बीमारियां करती हैं. एक ही रुमाल को, एक ही कपड़े को इस तरह हर जगह पर इस्तेमाल करना हर तरह से, इससे बच्चों को बच्चों में बीमारी होने का अंदेशा रहता है. बच्चों का एक मिजाज आपने देखो, जो भी कुछ हाथ पे दो ना ये सीधा मुंह में डालता है. तो ये मतलब खाने का शुरू से ही इंसान है ना, हम शौकीन है कि वो जो खाना है उसको किसी सूरत में भी, और उसको ये नहीं पता कि ये है क्या, खाया भी जाता है कि नहीं खाया जाता. बच्चे का काम ही हाथ दो वो फौरन मुंह में डालेगा. अब इसके हाथ सफाई सुथराई के साथ डेफिनेटली कि वो जमीन पर चलते चलते फिरते इसका हाथ साफ सुथरा कैसे रहेगा. अब यहाँ आई आपने अपने फर्श की सफाई का इहतमाम क्या किया हुआ है, सहन फर्श की सफाई का इहतमाम आपने क्या किया है, इस पर गौर कर लीजिए. फिर जो माँ खिला रही है, या और कोई घर में अमूमन मासियां होती हैं, या इस तरह काम वाले होते हैं, मुलाजिमीन होते हैं, ये आवाजों का बच्चों को खिलाते पिलाते रहते हैं, तो इनके सफाइयों का और इनके मतलब के हाथों की सफाई का برتن کی صفائی کا، چمچ کی صفائی کا کیا اہتمام ہوتا ہے؟ جیسے کہ یہ چائے کا ایک کپ ہے، اس کپ کی باہر ڈیزائن بنی ہوئی ہے، اب یہ ڈیزائن کپ کے باہر بنی ہوئی ہے، چلو باہر بنی ہوئی ہے لیکن ایسی ڈیزائنیں کپ کے اندر بنی ہوئی ہوتی ہے جیسے یہ ابھار ابھار ہے، ابھی ابھار والی ڈیزائنیں اگر اندر بنی ہوئی ہیں تو یہ اندر بنی ہوئی ڈیزائن کا جو برتن ہے نا، میرا مشورہ ہے کہ یہ نہ لیا جائے، مشورہ دے رہا ہوں نہ لیا جائے، کیونکہ اس کے ڈیزائن کی صفائی جو ہے نا وہ بہت مشکل ہو جاتی ہے، ہر ایک کی صفائی ستھرائی نظر آئے یہ ضروری نہیں ہوتا. اس چمچ کا میل کچیل آپ دیکھ سکتے ہیں کہ یہ میل کچیل اس کا صاف نہیں ہو سکا ہے، بغیر نقش و نگار اور ڈیزائن والی چمچ لینے کی عادت بنا، جیسے پیچھے جو ہے نا یہ فلیٹ ہے ٹوٹل، کوئی ڈیزائن نہیں ہے، تو ایسا ہی بالکل پلین انداز آگے بھی ہوتا ہے. تو یہ اس طرح کے چمچ استعمال کرنے کی گھر میں عادت رکھیں تاکہ میل کچھ ایسے دیکھیں ناخون کے اندر کتنا میل جمع ہو جائے گا آپ کے، لیکن ڈاکٹر اس کے بارے میں بھی آپ کو تبدیل کرتے ہیں کہ ناخونوں میں میل یہ بچوں کے پیٹ میں جاتا ہے تو بیماریاں پیدا کرتا ہے. آپ کے برتنوں میں نہ جانے کتنا میل کچے لگا ہوا ہوتا ہوگا، ٹفنگ باکس جو آپ دیتے ہیں بچوں کو، وہ ٹفنگ باکس کے اندر آپ صفائی ستھرائی رکھیں. اس طرح مدرسے جائیں یا دارالمدی اسکول وغیرہ جائیں، آپ کے جو بھی مدنی من ہیں ان کی صاف صفائی ستھرائی پر ہم نے آپ کو آج کچھ مدنی پھول دینے کی کوشش کی ہے.
ماشاء اللہ امیر اہل سنت کے مدنی پھول، کرونا وائرس کے حوالے سے بھی بات ہو رہی تھی اور نگرانی شورا کے، مطلب ایک ایک چیز میں دیکھیں، یہ کسی نے نوٹ بھی نہیں کی ہوگی کہ اسپون کے اندر جو ہے وہ اگر آپ دیکھیں تو اس میں جو نقشوں اس میں بھی میل جم سکتا ہے. تو یہ بھی تربیت ہے، یہ بھی امیر اہل سنت کی ماشاء اللہ وہ کہتے ہیں نا کہ فراست ہے کہ ہمیں کس کس طریقے، یعنی کہ آج کے دور میں ہاتھ دھونا بھی ٹھیک نہیں آتا، میں آپ کو صحیح بتا رہا ہوں، مے بی یو بی سرپرائز کہ ہاتھ دھونا نہیں، جی بالکل ہاتھ دھونا بھی نہیں آتا، ہم کیا کرتے ہیں. یہ بھی امیر اہل سنت نے ہماری تربیت کی ہے، امیر اہل سنت نے ہاتھ دھونا بھی سکھایا ہے پریکٹیکل. ہم کیا کرتے ہیں، جا کر صابن جیسے ہاتھ پہ لگا اور پانی کے نیچے ڈال دیا. اب بھائی تھوڑی دیر صابن ہاتھ پہ تو لگا رہنے دیں تاکہ وہ چکناٹ کو جذب کرے، میل کو نکالے اور اس کے بعد دھوئیں. ہم ود ان فیو سیکنڈ صابن لگانے کے بعد ہاتھ دھو لیتے ہیں، تو یہ وہ ہاتھ دھونا فی الحال تو خوشبو نظر آتی ہے لیکن نہ چکناٹ کو لے کے جاتا ہے نہ میل کو لے کر جاتا ہے. یعنی آپ مثال سمجھیں کہ کپڑا ہے، کپڑا دھونا ہے، یہ تھوڑی آپ نے سرف میں ڈالا اور کسی بھی سوپ میں ڈالا اور نکال لیا اور بولے یہ صاف ہو گیا، اس کو تھوڑی دیر رکھا جاتا ہے. اسی طرح صابن کو بھی تھوڑی دیر ہاتھ پر لگے رہنے دیا جاتا ہے یا فیس کے اوپر لگے رہنے دیا جاتا ہے تاکہ وہ چکناہٹ اور جو بدبو ہے اس کو جس کرے اور پھر جب دھوئے تو وہ لے کر جائے. یعنی میجورٹی ہے جن کو ہاتھ دھونا بھی نہیں آتا. تو پھر بھائی
ان دس ریگارڈ جنرلی واٹ وی ڈو از جسٹ کوئکلی پٹ اٹ انڈر دی ٹاپ اینڈ آف وی گو ایٹ لیسٹ روب اٹ انٹو آور ہینڈز. اف وی ڈونٹ ایون روب اٹ پراپرلی جسٹ لٹرلی گیٹ دس بار آف سوپ جسٹ پٹ اٹ کوئکلی ان آور ہینڈز ان آور پام اینڈ دیٹس اٹ. We don't rub it into our hands properly, get it in between our fingers where all of the stickiness of the hands is going to be there. We don't rub it in properly so that the stickiness can go away as well.
Ab pata nahi aur kya Hafiz bhai kuch denge. Hafiz bhai bahut so ki aadat hai khade khade kaan mein haath dalte hain
ji,
ko naak mein haath dal le hote hain, maan ko muh mein haath dal le hote hain, baat karte karte thook rahe hote hain. Kis qadar gandi aadat hai, matlab kis qadar buri aadat hai. آپ کسی سے بات کر رہے ہوں، کسی مہذب آدمی یا کسی کے سامنے بھی کھڑے ہیں اور آپ تھوک رہے ہوں، آپ کان میں ہاتھ ڈال رہے ہوں، آپ ناک میں ہاتھ ڈال رہے ہو، یہ بھی صفائی ستھرائی سے تعلق رکھتی ہے.
جی جی بالکل، بہت اچھا ہے. میں پھر وہ گل آخسا دین صرف تسن اپنی زندگی گزارنے نہ نہیں ہے،
صحیح
تسن جن لوگوں نے اٹھنے بیٹھنے پہ انہوں نے احساس بھی کرو نا.
جی
کیا تسن کیا چنگلی مارنے پہ ہو یا کنیا بچ وہ کیا محسوس کرنا پیا؟ یہ محسوس کرسا تو پتا لگ سکتا کیا محسوس کرنا پیا. محسوس ہی نہ کرسا تو سب چلنا پیا. پھر آیا تو صفائی اور ستھرائی ہر معاملے ہے.
جی
مطلب مفتی قاسم صاحب دامت برکات ملا لیا کلپ پہ انہوں نے تو آ لگے کہ سارے کی پتا کہ پہلی آیت کیا اتری ہے سرکار سے بتا سکتا.
جی
جی پڑھو. آنے یہ بھی پتا ہے کہ جس لئے چوتھی آیت ہے سورہ مدثرنی
جی
جس سرکار صلی اللہ تعالی علیہ وسلم کی آیت ہے کہ آپ نے کپڑے پاک
رکھو.
گل کی نا بھائی کیا اہمیت ہے؟ اہمیت قدم قدم ہی چاہے.
جی
اللہ تو اس نے رسول بار بار اس نے بارے چکم دینے پہ
صحیح
تے کیا مینرز کیا چیزاں کیا کپڑے ہر چیز. پھر وہ یہ گل ہے کہ آپ صاف رکھنا. ہم دیکھو کسی نے دسنے بھائی میل جمی بھی اس جمی میل نال کیا ہونا. اس لیے چھوڑو ہوں آتوں نے گل کرنے پہ ہونا کتنے لوگ روٹی کھانے سے پہلے آتوں نے
ਕੁੱਥਾ ਮਾਰੇ ਉਹਨਾਂ ਨੇ ਹੱਥ, ਕੋਈ ਗੱਡੀ ਚ ਮਾਰੇ ਨੇ, ਕੋਈ ਕੁੱਥਾ ਮਾਰੇ ਨੇ, ਕੋਈ ਬੋਨਟ ਚ ਮਾਰੇ ਨੇ, ਕੋਈ ਬੂਟ ਲਾਏ ਨੇ, ਉਸਨੀ ਬੋਲ ਲਈ, ਜਰਾਬਾਂ ਲਾਈਆਂ ਨੇ, ਅੱਛੇ ਬਹਿ ਜਾਣੇ। ਅੱਛਾ ਦੂਏ ਨੇ ਅਹਿਸਾਸ ਨੀ ਕਰਨਾ, ਦੇਖਣਾ ਪਿਆ ਯਾਰ ਨਿੱਛ ਮਾਰੀ ਨੇ, ਉਹ ਇਨਸਾਫ਼ ਕੀਤਾ ਨੇ ਬੈਠਾ, ਹੁਣ ਪਤਾ ਕੋਈ ਨੀ ਗਿਆ ਧੋਣੇ ਵਾਸਤੇ, ਉਹ ਤਾਂ ਦੇਖਣਾ ਪਿਆ। ਫਿਰ ਆਹ ਅੱਛਾ ਜੀ ਗੱਠੇ ਬੀਜ ਖਾਈਆ, ਉਹ ਕਿਸ ਤਰ੍ਹਾਂ ਖਾਇਆ ਤੁਸੀਂ ਨਾਲ
ਗੱਠੇ? ਤੋ ਦੂਸਰੇ ਕੀ ਬਾਤ, ਆਪਣਾ ਵੀ ਹੋਰ ਕਰੇ, ਹਾਥ ਕਾਲੇ ਹਾਥ ਹੈ, ਕਾਲਕ ਪੇਟ ਮੇ ਜਾ ਰਹੀ ਹੈ, ਆਪਣਾ ਵੀ ਤਾਂ ਸਤਿਆਨਾਸ਼ ਹੋ ਰਹਾ ਹੈ, ਆਪਣਾ ਵੀ ਤਾਂ ਜੋ ਅੰਦਰ ਕਾ ਸਿਸਟਮ ਹੈ ਖਰਾਬ ਹੋ ਰਹਾ ਹੈ,
ਉਹ ਆਪਣਾ ਤਾਂ ਅਹਿਸਾਸ ਹੀ ਕੋਈ ਨਾ।
ਸਰਾਨ ਸੁਨਤ ਮੇ ਜੋ ਅਮੀਰ ਸੁਨਤ ਨੇ ਵਾਕਿਆ ਲਿਖਾ ਹੁਆ, ਉਹ ਟਰੱਕ ਡਰਾਈਵਰ ਵਾਲਾ ਬੜਾ ਫੇਮਸ ਵਾਕਿਆ ਹੈ, ਪੰਜਾਬੀ ਵੀ ਸੁਣਾਓ ਤੁਸੀਂ ਜੀ।
ਟਰੱਕ ਡਰਾਈਵਰ ਸੀ, ਥੋੜਾ ਟਾਇਰ ਚੇਂਜ ਕੀਤਾ, ਉਹਦੇ ਟਾਇਰ ਚੇਂਜ ਕਰਨ ਤੋਂ ਬਾਅਦ ਨਾ ਬਸ ਖਾਣਾ ਖਾਣ ਲੱਗਾ ਨਾ, ਖਾਣਾ ਖਾਂਦੇ ਤੜਕ ਤੜਕ ਮਰ ਗਿਆ ਨਾ, ਤੇ ਉੱਥੇ ਲੋਕਾਂ ਨੇ ਵੇਖਿਆ ਵਜ੍ਹਾ ਕੀ ਹੋਈ ਵੀ ਹਲੇ ਹੁਣੇ ਸਾਡੇ ਸਾਹਮਣੇ ਆਇਆ ਖਾਣਾ ਖਾਧਾ ਤੇ ਤੜਪ ਤੜਪ ਕੇ ਬਹੁਤ ਵੀ ਹੋ ਗਿਆ। ਤੇ ਜਦੋਂ ਤਹਿਕੀਕ ਕੀਤੀ ਗਈ ਨਾ ਤਾਂ ਟਾਇਰ ਦੇ ਥੱਲੇ ਨਾ ਇੱਕ ਸੱਪ ਆ ਕੇ ਕੁਚਲਿਆ ਗਿਆ ਸੀ, ਤੇ ਉਸ ਸੱਪ ਦਾ ਜ਼ਹਿਰ ਲੱਗਾ ਸੀ ਟਾਇਰ ਦੇ ਨਾਲ, ਇਹਨੇ ਚੇਂਜ ਕੀਤਾ ਟਾਇਰ, ਹੱਥ ਵਗੈਰਾ ਉੱਤੇ ਲੱਗਦੇ ਨੇ ਤੋ ਜ਼ਹਿਰ ਇਹਦੇ ਹੱਥ ਤੇ ਵੀ ਲੱਗ ਗਿਆ, ਤੇ ਹੱਥ ਉੱਤੇ ਬਗੈਰ ਹੀ ਖਾਣਾ ਖਾਧਾ ਉਹ ਜ਼ਹਿਰ ਅੰਦਰ ਚਲਾ ਗਿਆ, ਜਿਹਦੀ ਵਜ੍ਹਾ ਨਾਲ ਤੜਪ ਤੜਕ ਉਹਦੀ ਡੈਥ ਹੋ ਗਈ। ਤੋ ਬਹਰਹਾਲ ਇਹ ਸਫਾਈ ਦੀ ਗੱਲ ਤੁਸੀਂ ਹੁਣ ਗੱਲ ਕੀਤੀ ਹੈ ਨਾ ਕਿ ਲੋਕਾਂ ਦੇ ਸਾਹਮਣੇ ਬੰਦਾ ਖੜਾ ਹੁੰਦਾ, ਕੋਈ ਨੱਕ ਚੁੰਗਲੀ ਮਾਰਨ ਦਿਆ, ਕੋਈ ਕੰਨਾਂ ਚ ਮਾਰਨ ਦਿਆ, ਦੇਖਿਆ ਜਾਵੇ ਨਾ ਤੇ ਜਿਹੜੇ ਹੁੰਦੇ ਨਾ ਚੰਗੇ ਲੋਕ ਸਾਫ਼ ਸੁਥਰੇ, ਉਹ ਸਾਫ਼ ਸੁਥਰਿਆਂ ਨੂੰ ਪਸੰਦ ਕਰਦੇ ਨੇ, ਜਿਹੜੇ ਸਾਫ਼ ਸੁਥਰੇ ਨਹੀਂ ਹੁੰਦੇ ਨਾ ਉਹਨਾਂ ਦੇ ਕੋਲ ਹੀ ਉਵੇਂ ਦੇ ਬਹਿਣਗੇ ਜਿਹੜੇ ਖੁਦ ਸਫਾਈ ਦਾ ਖਿਆਲ ਨਹੀਂ ਰੱਖਦੇ। ਨਿਗਰਾਨੀ ਸ਼ੁਰੂ ਦਾ ਇੱਕ ਮਜ਼ਮੂਨ ਛਪਿਆ ਫਿਜ਼ਾਨੇ ਮਾਹਨਾਮਾ ਫਿਜ਼ਾਨੇ ਦਿਨਾਂ ਦੇ ਅੰਦਰ ਬੜਾ ਪਿਆਰਾ, ਤੇ ਉਹਦੇ ਚ ਇੱਕ ਕੋਲ ਲਿਖਿਆ ਸੀ ਕਿ ਅਲ ਜਿਨਸ ਯਮੀਲ ਵਾਲਾ
ਜਿਨਸੀ,
ਜਿਨਸ ਜਿਹੜੀ ਆਪਣੀ ਜਿਨਸ ਦੀ ਤਰਫ਼ ਹੀ ਮਾਇਲ ਹੁੰਦੀ ਹੈ। ਆਪਨੇ ਇਹਦੇ ਇੱਕ ਮਿਸਾਲ ਵੀ ਦਿੱਤੀ ਕਿ ਯੂਨਾਨੀ ਤਿੱਬ ਦੇ ਦੌਰ ਦਾ ਇੱਕ ਬਹੁਤ ਵੱਡਾ ਹਕੀਮ ਗਾਲਿਬਨ ਉਹਦਾ ਨਾਮ ਜਾਲੀਨੋਸ ਐਵੇਂ ਦਾ ਨਾਮ ਸੀ, ਤੇ ਉਹ ਇੱਕ ਦਫ਼ਾ ਕਿਤੇ ਜਾ ਰਿਹਾ ਕਿਤੇ ਬਹਿਣ ਲੱਗਾ, ਇੱਕ ਪਾਗਲ ਆ ਕੇ ਉਹਦੇ ਨਾਲ ਬਹਿ ਗਿਆ, ਉਹਨਾਂ ਗੱਲਾਂ ਕਰਨ ਲੱਗ ਪਿਆ, ਤੇ ਹਕੀਮ ਨੇ ਆਪਣੇ ਕਿਸੇ ਬੰਦੇ ਨੂੰ ਆਖਿਆ ਕਿ ਉਹ ਫਲਾਣਾ ਮਾਜੂਨ ਲੈ ਕੇ ਉਹਨਾਂ ਨੂੰ ਖਾਣਾ ਚਾਹੁੰਦਾ, ਤੇ ਉਹਨੇ ਬੰਦੇ ਨੇ ਆਖਿਆ ਹਜ਼ਰਤ ਉਹ ਮਾਜੂਨ ਤੇ ਪਾਗਲਾਂ ਵਾਸਤੇ ਤੁਹਾਡੇ ਵਾਸਤੇ ਤੇ ਨਹੀਂ, ਉਹਨੇ ਮੈਂ ਖਾਣਾ ਚਾਹੁੰਦਾ, ਉਹਨੇ ਤੁਹਾਡੇ ਵਾਸਤੇ ਨਹੀਂ ਹੈਗਾ। ਤੇ ਹਕੀਮ ਸਾਹਿਬ ਕਹਿਣ ਲੱਗੇ ਕਿ ਅਗਰ ਮੈਂ ਪਾਗਲ ਨਹੀਂ ਤੇ ਉਹ ਪਾਗਲ ਮੇਰੇ ਕੋਲ ਕਿਉਂ ਆ ਕੇ ਬੈਠੇ, ਕਿ ਜਿਨਸ ਜਿਨਸ ਦੀ ਤਰਫ਼ ਮਾਇਲ ਹੁੰਦੀ ਹੈ। ਤੇ ਨਿਗਰਾਨੀ ਸ਼ੁਰਾ ਫਰਮਾਉਂਦੇ ਨੇ ਕਿ ਅਗਰ ਤੁਸੀਂ ਗੰਦੇ ਰਹੋਗੇ, ਸਫਾਈ ਦਾ ਖਿਆਲ ਨਹੀਂ ਕਰੋਗੇ, ਤੁਹਾਡੇ ਕੱਪੜੇ 'ਚ ਸਮੈਲ ਆਏਗੀ, ਮੂੰਹ ਦੇ ਵਿੱਚ ਸਮੈਲ ਆਏਗੀ, ਦਾੜੀ ਦੇ ਵਿੱਚ ਬਦਬੂ ਆ ਰਹੀ ਹੈ, ਸਾਫ਼ ਨਹੀਂ ਕਰਦੇ, ਧੋਂਦੇ ਨਹੀਂ, ਤੇ ਤੁਹਾਡੇ ਨਜ਼ਦੀਕ ਵੀ ਉਵੇਂ ਦੇ ਲੋਕ ਆਉਣਗੇ। ਤੇ ਅਗਰ ਤੁਸੀਂ ਸਾਫ਼ ਸੁਥਰੇ ਰਹੋਗੇ ਤਾਂ ਤੁਹਾਡੇ ਲੋਕ ਨਜ਼ਦੀਕ ਜਿਹੜੇ ਲੋਕ ਆਉਣਗੇ ਨਾ, ਸਫਾਈ ਸੁਥਰਾਈ ਵਾਲੇ ਆਉਣਗੇ, ਉਹ ਇੰਟਰਸਟ ਲੈਣਗੇ ਤੁਹਾਡੇ ਕੋਲ ਬੈਠ ਦਾ। ਦੁਬਾਰਾ ਸਫਾਈ ਦੀ ਬੜੀ ਅਹਿਮੀਅਤ,
ਬਹੁਤ ਅੱਛੇ ਮਦਨੀ ਫੂਲ ਦੀ। ਔਰ ਵਾਕਈ ਵੀ ਖਾਣਾ ਖਾ ਰਹੇ ਹੋਤੇ ਤਾਂ ਦਾੜੀ ਮੇ
ਜੀ
ਉਹ ਬਰਕਤੇ ਲੁਟਾਤਾ ਹੈ, ਬਾਅਦ ਮੇ ਦਾੜੀ ਧੋਈ ਨਹੀਂ, ਸਾਬੁਨ ਸੇ ਨਹੀਂ ਧੋਈ, ਅਬ ਉਹ ਪਤਾ ਹੀ ਨਹੀਂ ਅਰਸੇ ਸੇ ਚੱਲ ਰਹੀ ਹੈ, ਸੁਬਹਾ ਸੇ ਸ਼ਾਮ ਤੱਕ ਕਹਾਂ ਗਏ, ਸੁਬਹਾ ਇੱਕ ਦਫਾ ਜੋ ਹੈ ਵੋ ਦਾਂਤ ਸਾਫ਼ ਕੀਏ ਤੇ ਉਸਕੇ ਬਾਅਦ ਪੂਰਾ ਦਿਨ ਨਹੀਂ ਹੁਆ, ਬਾਤ ਕਰ ਰਹੇ ਹੈ ਤੋ ਬਦਬੂ, ਯਾਨੀ ਆਪ ਖੁਦ ਗੌਰ ਕਰੇ, ਬਾਲ ਬਿਖਰੇ ਹੋਏ ਹੋਤੇ ਹੈਂ। ਮੇਰਾ ਆਕਾ ਅਲੈਹ ਸਲਾਤੁ ਵਸਲਾਮ ਜੋ ਹੈ ਵੋ ਮੁਬਾਰਕ ਤੇਲ ਜੋ ਹੈ ਵੋ ਮੁਬਾਰਕ ਬਾਲੋਂ ਮੇ ਲਗਾ ਹੁਆ ਹੋਤਾ ਥਾ, ਦਾੜੀ ਸ਼ਰੀਫ ਮਾਸ਼ਾਅੱਲਾ ਹੈ,
ਤੇਲ ਨਹੀਂ ਮੁਬਾਰਕ ਵੋ ਉਸਕੋ ਬਰਕਤ ਦੇਤੇ
ਹਾਂ, ਵੋ ਬਰਕਤ ਵੋ ਮਾਸ਼ਾਅੱਲਾ ਆਕਾ ਅਲੈਹ ਸਲਾਮ ਕੇ ਹਾਥ ਮੇ ਆ ਗਿਆ ਤੋ ਵੀ ਬਰਕਤ ਵਾਲਾ ਥਾ। ਲੇਕਿਨ ਆਪ ਗੌਰ ਕਰੇ, ਆਕਾ ਅਲੈਹ ਸਲਾਤੁ ਵਸਲਾਮ ਕੋ ਬਦਬੂ ਪਸੰਦ ਨਹੀਂ ਥੀ, ਔਰ ਆਜ ਇੱਕ ਤਾਦਾਦ ਹੈ ਮੁਸਲਮਾਨੋ ਕੀ ਉਸਕਾ ਖਿਆਲ ਨਹੀਂ ਰੱਖਤੇ, ਚਾਹੇ ਵੋ ਮਜ਼ਹਬੀ ਹੁਲੀਏ ਵਾਲੇ ਹੋਂ ਯਾ ਗੈਰ ਮਜ਼ਹਬੀ ਹੁਲੀਏ ਵਾਲੋ, ਤਵੱਜੋ ਨਹੀਂ ਹੋਤੀ ਬੋਸੋ ਕੀ, ਯਾ ਜ਼ਹਿਨ ਨਹੀਂ ਹੋਤਾ ਉਸ ਤਰਫ ਕਿ ਭਾਈ ਇਸ ਤਰ੍ਹਾਂ ਵੀ ਕਰਨਾ ਹੈ, ਇਸ ਤਰ੍ਹਾਂ ਵੀ ਕਰਨਾ ਹੈ। ਮਿਸਾਲ ਕੇ ਤੌਰ ਪੇ ਮਸਜਿਦ ਮੇ ਲਾਸਟ ਟਾਈਮ ਵੀ ਹਮਨੇ ਇਸੀ ਮੈਂ ਅਰਜ਼ ਕੀਤੀ ਕਿ ਭਾਈ ਇੱਕ ਇਤਰ ਕੀ ਬੋਤਲ ਰੱਖ ਲੈ, ਇਤਨੀ ਸੀ ਹੋਤੀ ਹੈ, ਅਭੀ ਵੀ ਇਤਨੇ ਹੈ, ਤਾਂ ਵੋ ਨਾਮ ਵਾਮ ਨਹੀਂ ਦਿਖਾਉਂਗਾ ਮੈਂ ਆਪਕੋ, ਤੋ 12 ਇਤਰ ਕੀ ਬੋਤਲ ਹੈ, ਕਿਤਨੇ ਕੀ ਆਏਗੀ, ਪਾਉਂਡ ਕਿਆ ਹੋਤਾ ਹੈ, ਪਾਉਂਡ ਕਾ ਬਰਗਰ ਨਹੀਂ ਆਤਾ ਫੀਸ ਭਾਈ, ਪਰ ਕਰਾਚੀ ਮੇ 100 ਰੁਪਏ ਕੀ ਵੀ ਨਹੀਂ ਮਿਲਤੀ, ਪਿਛਲੀ ਦਾ ਇੱਕ ਰੱਖ ਲੈ, ਜ਼ਹਿਨ ਕੀ ਬਾਤ ਹੈ। ਬਸ ਹੁਆ ਨਮਾਜ਼ ਪੜ੍ਹਨੇ ਗਏ 5 ਟਾਈਮ ਪੇ, ਇਤਰ ਸ਼ਰੀਫ ਲਗਾਈ ਔਰ ਚਲੇ ਜੀ ਨਮਾਜ਼ ਪੜ੍ਹਨੇ, ਮਸਜਿਦ ਮੇ ਚਲੇ ਗਏ, ਕਪੜੋ ਪੇ ਲਗਾਈ, ਤਾਂ ਕਿ ਬਦਬੂ ਸੇ ਤੋ ਬਚ ਸਕੇ ਨਾ, ਖੁਸ਼ਬੂ ਤੋ ਇਨਸਾਨ ਕੇ ਅੰਦਰ ਆ, ਇਨਸਾਨ ਵੋ ਜੋ ਹਜ਼ਰਤ ਇਮਾਮ ਸ਼ਾਫੀ ਕਾ ਕੌਲ ਪਿਛਲੀ ਦਫਾ ਹਮਨੇ ਬਾਤ ਕੀਤੀ,
ਇਹੀ ਹੈ ਕਿ ਜਿਤਨੀ ਖੁਸ਼ਬੂ ਅੱਛੀ ਹੋ ਸੀ ਜਾਂ ਮਹਿੰਗੀ ਹੋ ਸੀ, ਅੱਛੀ ਖੁਸ਼ਬੂ ਲਾਣੇ ਨਾਲ ਅਕਲ ਬਦਲੇ,
ਅਕਲ ਬੜਤੀ, ਅੱਜ ਕੱਲ ਦਵਾਈਆਂ ਖਾ ਰਹੇ ਅਕਲ ਬੜਾਨੇ ਕੇ ਲੀਏ, ਇਸ ਕੌਲ ਤੇ ਵੀ ਅਮਲ ਕਰ ਲੈ ਇਮਾਮ ਸ਼ਾਫੀ ਵਾਲੇ ਰਹਿਮਾ ਕੇ, ਇਤਰ ਅੱਛੀ ਖੁਸ਼ਬੂ ਲਗਾਣੇ ਸੇ ਅਕਲ ਮੇ ਇਜ਼ਾਫਾ ਹੋਤਾ ਹੈ।
ਅੱਛਾ ਬੰਦਿਆਂ ਵਾਸਤੇ ਲਾਸਨ ਮਿਲਨੇ ਸੇ ਜੁੜੇ ਲਾਈਕ ਇਨਸਨ, ਠੀਕ ਹੈ, ਕੋਈ ਹੋਰ ਦੋ, ਨਮਾਜ਼ ਪੜ੍ਹਨੇ ਵੇਲੇ ਕੋਈ ਨੀ, ਅੱਲਾ ਨੇ ਯਾਰ ਅੱਲਾ ਕੋਲ ਜੁੜਿਆ ਉਸ ਨਮਾਜ਼ ਪੜ੍ਹ ਲੱਗੇ ਹਾਂ, ਅੱਲਾ ਨੇ ਮਸਜਿਦ ਜੇ ਖਲਸਾ ਦੂਸਰੇ ਨਮਾਜ਼ੀ, ਇਹ ਵੀ ਤਾਂ ਕੋਈ ਇਸ ਬਾਰੇ ਦੱਸੋ ਨਾ, ਮਸਜਿਦ ਦੀ ਸਫਾਈ, ਹਾਲਾਂਕਿ
ਮਸਜਿਦ ਕੀ ਤੋ ਹਫੀਜ਼ ਭਾਈ ਇਤਨੀ ਇੰਪੋਰਟੈਂਸ ਹੈ, ਅਲਹਮਦੁਲਿਲਾ ਅੱਲਾ ਤਾਲਾ ਅਮੀਰ ਅਲ ਸੁਨਤ ਕੋ ਦਰਾਜ਼ੇ ਮੇ ਖੈਰ ਅਤਾ ਫਰਮਾਏ, ਬਰਕਤ ਐਸੀ ਮਦਨੀ ਕੋ ਬੰਦਾ ਸੋਚਦਾ ਰਹਿ ਜਾਤਾ ਹੈ, ਥੈਲੀ ਰੱਖਤੇ ਹੈ ਜੇਬ ਮੇ, कुछ तिनका खस भी दूर करे, तकलीफ देने वाली चीज है ना, कुछ तिनका भी दूर करे तो अल्लाह ताला जन्नत में महल अता फरमाता है। अब आप गौर करें, आप मस्जिद में जा रहे हैं, मस्जिद में बैठे हुए लोग नाखून तोड़ रहे होते हैं, बैठे हुए कुतर रहे होते हैं, मैल कुचल रहे होते हैं, नाक, मतलब मस्जिद के अंदर, और मस्जिद को अजियत होती है, इससे जज्बुल कुलूब के अंदर है कि खस तिनका, मस्जिद को ऐसी अजियत होती है जैसे इंसान की आंख में जो है वो
तिनका पड़ जाए,
तिनका पड़ जाए, कितनी शदीद तकलीफ, तो मस्जिद को भी अजियत होती है।
मस्जिद की सफाई के हवाले नाल मेरे दें चाहे खुदा ने नमाज अंदर मीरा लसन का वजीफा भी लिखा है, शादी का वजीफा, फरमाया कि
क्या बात है, शादी का वजीफा, मदनी चैनल के नाज़रीन बी अटेंशन, बहुत मैसेज आते हैं शादी का वजीफा
जी, ये तो किसी प्रोग्राम में रखना चाहिए था।
यानी देख लो कि सफाई के जिम्मे च सानू इस्लाम बरकत भी दे रहा है, नेकी भी दे रहा है, सवाब भी दे रहा है,
दुनियावी फायद भी।
हाँ जी,
क्या बात,
फरमाया कि ये अगर किसी लड़की या लड़के की शादी ना होंगी हो तो लड़का खुद तो लड़की की तरफ ओर महरम मस्जिद ऐसे टाइम अपना मतलब की झाड़ू लावे जिस टाइम वाकई हाजत हो, इस नीयत नाल इंशाअल्लाह अल्लाह ताला ने चाहया ते ओदी शादी दी तरकीब अजमूदा है।
मस्जिद की सफाई की बहुत अहमियत है, यकीन करें, खुद भी साफ सुथरे रहें और अपने इलाके, पहले के हमने सुना है कि जो पहले जमाने में नौजवान जो होते थे ना अच्छे इलाकों के, वो काम पर जाने से पहले मस्जिद की सफाई करने आते थे, ऐसी बरकत। अब तो चले मजबूरी ठीक है, हमें रखने पड़ते हैं केयर टेकर, लेकिन पहले एक जहन था, होता था कि काम पर जाने से पहले भी मस्जिदों के टॉयलेट, मस्जिद की सफाई करके वॉलंटरी तौर पे जो नौजवान होते थे वो जाते थे, उनको पता है कि इसकी फजीलत क्या है, इसकी बरकत क्या है मस्जिदों की।
बाकी यू नो व्हाट इज, आई थिंक नाउअडेज अनफॉर्चुनेटली इफ समवन व्हेन ही गोज टू मीट समवन, ही गोज टू हैव अ मीटिंग विद समवन, अ बिजनेस मीटिंग और एनीथिंग लाइक दैट, ही प्रिपेयर्स फॉर इट, ही मेक्स अरेंजमेंट्स फॉर ऑल ऑफ दीस स्टफ बिफोर ही गोज अहेड। Like Abdul Hafiz Bhai mentioned that for all of this stuff, meeting someone and all of this, we make ihtimam, we prepare for it, make arrangements for it. But when it comes to the court of Allah subhanahu wa ta'ala, ready to go to the masjid, ready to go to an ijtima', Islamic gathering, to offer salah, there's no preparation for that. For all of these things, Islamic things, it's just norm. As we're living our life, okay, we need to offer our salah, whatever clothes we're wearing, disgusting, dirty, filthy, whatever it may be, we just stand up and we start offering. Mm-hmm. It's mentioned about Sayyidina Imam Abu Hanifa radiallahu ta'ala an, that he would have a special dress to wear for him to come into the court of Allah subhanahu wa ta'ala ready for salah. So he would have a special dress ready to wear in the court of Allah subhanahu wa ta'ala. If you look at our Sharia, the Sharia of Islam, that how beautiful and how much importance it gives towards cleanliness.
You know, so when we are praying, we need to make sure that we are pure, we are clean in every aspect. Our body, our clothes, our mind, everything needs to be pure and clean. Unfortunately, when people are, whether they are gym or wherever they are, and they'll spend time doing their, you know, training, everything, they'll be sweating quite badly. They won't take time out to go and have a shower. They won't take time out to go and change their clothes. But instead, they'll think, time for namaz. I better go and read mass, I better go to the masjid, or I better read wherever I am. Now realizing that that smell which they have on them is distant people away from them, rather than, you know, inviting towards better. Whereas if you take 5 minutes out, clean yourself properly, have a good wash, and at least put perfume on yourself. As you mentioned, how much does an ether cost? Probably a pound, if probably less than that. Keep that with you. And, you know, use it, go to the masjid, use the ether, and then pray in mass. You feel so much relaxed, you feel, you know, a lot of ease, and it keeps you healthy itself, it gives you strength to do things. But when you've got foul smell coming from you, you know, people don't want to associate with you. Now, if you go to somebody's house, if someone's invited you to the house for a meal, from outside they probably look nice and clean, but once you enter the house, if you look, there's quite a lot of dirt and, you know, the smell, you're going to hesitate to even eat there. You know, that's the way it is. But unfortunately, you know, people don't care about these things.
बहुत सारी एक तादाद है जो बच्चों की वजह से जो है वो परेशान है, तो बच्चों की तादाद के हवाले इंशाल्लाह के जो बच्चों के मसाइल हैं, बच्चे डिसोबीडियंट है, इंशाल्लाह अज़्ज़ा वजल जो है वो आज का जो वजीफा बताएंगे थोड़ी देर में, तो वो नोट करिएगा। और ये भी याद रखें कि कपड़े पहनना है, खुशबू लगाना है, لیکن تکبر کے لیے نہیں لگانا ہے, لوگوں کو حقیر سمجھنے کے لیے نہیں لگانا ہے. دس از اندر پرابلم کہ اف وی ہیو سم تھنگ گڈ ہم دوسرے کو معمولی سمجھنے لگ جاتے ہیں, ہمارے اندر تھوڑا سا ایروگنٹ آ جاتا ہے. ڈونٹ بی ایروگنٹ, کسی پہ بدگمانی بھی نہیں کرنی چاہیے. ہم ایک مدنی پھول دے رہے, میں اپنے کو دیکھوں, آپ اپنے کو دیکھیں. عموماً مجھے اپنے گھر سے بدبو نہیں آئے گی, لیکن کوئی اور آ جب آتا ہے تو اس کو چیک کرنے کا طریقہ دیا ہے. یعنی اگر آپ منہ کی اسمیل ہے تو وہ بھی امیر سے تربیت فرمائیے کہ آپ اپنے ہاتھ کو قریب رکھ کر اور اس کو کریں تو آپ کو تھوڑا ہے نا, آپ پھونک مارے تو سانس نکالیں تو آپ کو پتا چل رہا ہوگا بیڈ اسمیل ہے یا نہیں ہے. خود بھی چیک کرنا چاہیے اپنے ساکس کے اپنے, مطلب ایک سمپل سی میں مثال دیتا ہوں, اف یو ڈونٹ واش آور کلوتھ آفٹر 3 days 4 days ویئرنگ, پسینے کی بدبو خود سے ایک بے چینی سی آئے گی. اب ٹوپی کو غور کر لیں اور امامے کو غور کر لیں, کتنا عرصہ ہو جاتا ہے. اچھا جب ہم اٹھاتے ہیں تو پیچھے والے کا جو حال ہوتا ہے وہ الگ ہے, آپ کو تو نہیں آئے گی, کہ جو پیچھے آگے پیچھے والے نا ان کا کچھ کام ہو جاتا ہے. تو پلیز صفائی ستھرائی بہت غور کرنا ہے, بہت حاجت ہے. آپ وہ جہاں جا رہے ہو تو دیواریں لال کر دے, خاص طور پہ پاکستان میں نے دیکھا, ارے بڑے بڑے نام ایسے ہوں گے ان کو ملے یار, ان سے ملنے جا رہے ہو, منہ میں ادھر رکھا ہوا ہوگا تو ادھر رکھا ہوا ہوگا, دانت تو نظر ہی نہیں آتے, وائٹ لال لال میں تھوڑا سا وائٹ نظر آتا ہے, پتہ چلتا ہے دانت تھے موصوف کے. اب یہ کیا چیز ہے, آپ خود غور کریں. یہ صفائی ستھرائی والے بندہ مسکرائے تو دانت ہی نظر نہیں آتے, لال لال نظر آ رہا ہوتا ہے. آپ خود غور کر لیں, آپ شیشے کے سامنے کھڑے اور مسکرائے اور آپ کو خود پتا چلے گا یہ کیا چیز ہے. تو اسلام وہ حدیث پاک بڑی پیاری ہے, اسلام صاف ستھرا دین ہے اور تم صاف ستھرے رہو کیونکہ جنت میں صاف ستھرے لوگ ہی داخل ہوں گے. آج کا جو وظیفہ ہے اس کو لے لیتے ہیں, جو ڈس اوبیڈینٹ چلڈرن ہیں, جو بچے نافرمان ہیں, ان کے لیے کیا کرنا ہے. آپ اسکرین کے اوپر وظیفہ چل رہا ہے, یا شہیدو یا شہیدو, پلیسنگ دا ہینڈ آن دا فور ہیڈ آف دا ڈس اوبیڈینٹ سن اور ڈاٹر اینڈ لکنگ ٹوورڈز دی اسکائی, utter it 21 times in the morning, یا شہید ہو یا شہید ہو یا شہید ہو. یعنی جو بچہ بچی نا فرمان ہے اس کے ماتھے پہ ہاتھ رکھ کے 21 ٹائم آپ نے پڑھنا ہے یا شہید ہو یا شہید ہو. اسٹارٹ اینڈ اینڈ آلویز ڈیسائڈ درود پاک بفور دا سن رائز, سورج طلوع ہونے سے پہلے پڑھنا ہے. ان شاء اللہ عز و جل دیٹ سن اور ڈاٹر ول بیکم رائچیس ڈیوریشن انٹل دی فلمنٹ آف دعا. ٹھیک ہے, جب تک یہ پورا نام وظیفہ کرتے رہے, بڑا ایزی ہے, بچہ بچی سو رہے ہو ماتھے پہ ہاتھ رکھیں یا شہید ہو 21 دفعہ پڑھیں, اللہ نے چاہا تو بچے جو بچیاں جو ہے وہ نیک ہو جائیں گے. لاسٹ فیو ورڈز کنکلوژن.
کنکلوژن از دیٹ لیٹس فوکس اپن دا سنہ اف دا پروفیٹ صلی اللہ تعالی علیہ وسلم. The more we will adopt the sunnahs of the messenger sallallahu alaihi wasallam, the more we'll find that automatically cleanliness will be part of our nature.
Subhanallah.
The Prophet sallallahu ta'ala said his nature was clean.
Subhanallah.
So when we adopt the nature of the Prophet sallallahu ta'ala alayhi wasallam, adopt the sunnahs of the Prophet sallallahu ta'ala wasallam, automatically this nature of the Prophet sallallahu ta'ala will come into our nature as well, inshallah.
Main to ye aksar agar har banda subah agar 5 minute lai na apni gali ko saaf kar chhoda na,
kya baat hai.
نیت یہ رکھا ہے کہ سرکار نے
جی
فرمان بھی یاد کہ صفائی بھی کرو تو صفائی رکھو, تو میں سمجھا نا کہ مسلمانوں نے ملے جڑانا
کیا بات
لشکرنا.
ماشاء اللہ, بالکل ہونا چاہیے. اپنے گھر کے ساتھ ساتھ تھوڑا سا آگے کا بھی دیکھ لینا تو پورا علاقہ صاف ہو جائے. ایک دوسرے کو بلیم دے رہے ہوتے ہیں. اب میں سٹی کا نام اتنا اخباروں میں اتنا نیوز میں ہائی لائٹ, ایک کچرے کے ڈھیر تو وہ, ارے بھائی آپ لوگ بھی جو ہائی لائٹ کر رہے ہیں وہی تھوڑا سا اپنے گھر کے آگے کی صفائی کر لیں تو محلہ صاف ہو جائے. آپ ہی تو پھینک رہے ہیں, کوئی باہر سے آ کر تو نہیں آپ کے گھر کے آگے ڈال رہا نا. یہی دو چار ہوں گے, آپ اپنے گھر کے آگے کا تھوڑا صاف کر لیں, برابر والے کا کر لیں تو برابر والا اپنا کر لیں, اس کے برابر کر لیں تو گلی خود بخود صاف ہو جائے گی.
الحمدللہ بابا جی جس مینشن یو نو وی فرام دی ہوم اف دی بیسٹ اف کریشن دی پروفیٹ صلی اللہ علیہ وسلم, اینڈ وی نیڈ ٹو شو what Muslims are like. We need to be clean in no matter where we go, in every aspect, whether we are work or wherever we are, we need to remain cleanliness in every aspect, and that would be an example to others, and by others looking how we keep ourselves clean, how we keep our environment clean, that may attract other people and they may accept Islam and soft.
MashaAllah.
Hadith Pak Dangar Ya Tahuru Shatrul Iman, Taharat Iman Da Hisa. میں چند مثالاں دیواں گا, باقی خود ہی بندہ قیاس کرتا رہے. اگر دیکھا جاوے نا بہت ساری چیزوں سے اگنور کر دیتے ہیں. مثال دے طور تے ساڈا موبائل, اے دے کور دے انڈر بڑی ڈسٹ وغیرہ دھول آ جاندی ہے, ਇਹਦੇ ਇਲਾਵਾ ਆਈਪੈਡ ਲੈਪਟੋਪ ਔਰ ਇਹਦੇ ਇਲਾਵਾ ਦੇਖਿਆ ਜਾਵੇ ਤੇ ਸ਼ੂਜ਼ ਕਈ ਦਿਨ ਹੁੰਦੇ ਨੇ ਜਿਹੜੇ ਸ਼ੂਜ਼ ਧੁੱਪ ਜਾਂਦੇ ਉਹ ਧੋਂਦੇ ਨਹੀਂ ਅਸੀਂ ਹਾਲਾਂਕਿ ਮੇਰਾ ਅਹਿਲ ਸੁਨਨਤ ਕਾਫੀ ਸਾਰੇ ਮਦਨੀ ਚੈਨਲ ਦੇ ਨਾਜ਼ਰੀਨ ਜਿਹਨਾਂ ਨੇ ਮੁਲਾਕਾਤ ਕੀਤੀ ਮੇਰਾ ਅਹਿਲ ਸੁਨਨਤ ਨਾਲ ਅਗਰ ਮੇਰਾ ਅਹਿਲ ਸੁਨਨਤ ਦੇ ਸ਼ੂਜ਼ ਵੇਖੋ ਨਾ ਸਫਾਈ ਸੁਥਰਾਈ ਮਾਸ਼ਾਅੱਲਾ ਮੇਰਾ ਅਹਿਲ ਸੁਨਨਤ ਆਪਣੇ ਵਜ਼ੂਖਾਨੇ ਦੀ ਸਫਾਈ ਰੱਖਦੇ ਨੇ ਘਰ ਦੇ ਕਿਚਨ ਦੀ ਸਫਾਈ ਰੱਖਦੇ ਨੇ ਇਹਦੇ ਇਲਾਵਾ ਨੇਲ ਅੱਜ ਕੱਲ੍ਹ ਰਿਵਾਜ਼ ਚੱਲ ਗਿਆ ਕਿ ਨਾਖੂਨ ਨਾ ਲੰਬੇ ਕਰ ਲੈਂਦੇ ਨੇ ਵੱਡੇ ਕਈ ਫੈਸ਼ਨ ਹੋ ਗਿਆ ਨਾ ਜੇ ਥੱਲੇ ਮੈਲ ਫਸਦੀ ਰਹਿੰਦੀ ਹੈ ਤੇ ਉਹਦੀ ਕੋਈ ਪਰਵਾਹ ਨਹੀਂ ਹੁੰਦੀ ਉਹ ਫਿਰ ਉਹ ਪੇਟ ਦੇ ਅੰਦਰ ਜਾਂਦੀ ਕਦੀ ਉਹ ਬਿਮਾਰੀ ਕਦੀ ਆਹ ਬਿਮਾਰੀ ਤੇ ਇਹਦੇ ਇਲਾਵਾ ਜਿਹਨਾਂ ਦੀ ਦਾੜੀ ਹੈ ਨਾ ਰਾਤ ਦੇ ਟਾਈਮ ਮੋਸਟਲੀ ਬਾਅਦ ਲੋਕਾਂ ਦੇ ਮੂੰਹ ਦੇ ਵਿੱਚ ਨਾ ਰਾਲ ਨਿਕਲਦੀ ਹੈ ਤੇ ਉਹ ਦਾੜੀ ਦੇ ਅੰਦਰ ਆ ਜਾਂਦੀ ਹੈ ਉਹਦੇ ਨਾਲ ਫਿਰ ਸਮੈਲ ਬਦਬੂ ਹੁੰਦੀ ਹੈ ਤੇ ਸੁਬਹ ਜਸਟਾ ਮਸਜਿਦ ਜਾਓ ਨਮਾਜ਼ ਪੜ੍ਹਨ ਵਾਸਤੇ ਦਾੜੀ ਨੂੰ ਪਹਿਲੇ ਸਾਬਣ ਦੇ ਨਾਲ ਧੋ ਲਿਆ ਕਰੋ ਤਾਂ ਕਿ ਸਮੈਲ ਵਗੈਰਾ ਇਹ ਸਾਰੀਆਂ ਚੀਜ਼ਾਂ ਦੂਰ ਹੋ ਜਾਣ ਤੇ ਇਹਦੇ ਨਾਲ ਨਾਲ ਆਪਣੀਆਂ ਮੁੱਛਾਂ ਜਿਹੜੀਆਂ ਨੇ ਵੀ ਟਾਈਮ ਦੇ ਉੱਤੇ ਬੰਦਾ ਪਸਤ ਕਰੇ ਦਾੜੀ ਜਿਹੜੀ ਉਹਦੀ ਵੀ ਸਫਾਈ ਰੱਖੇ ਜ਼ੁਲਫਾਂ ਵਗੈਰਾ ਵਾਲ ਵਗੈਰਾ ਇਹਨਾਂ ਨੂੰ ਦਰੁਸਤ ਰੱਖੇ ਕੱਪੜੇ ਦੀ ਸਫਾਈ ਰੱਖੇ ਤਾਂ ਬੰਦਾ ਕਿਆਸ ਕਰਦਾ ਜਾਵੇ ਤਾਂ ਕਾਫੀ ਸਾਰੀ ਚੀਜ਼ਾਂ ਦੀ ਜਿਹੜੀ ਸਫਾਈ ਹੈ ਨਾ ਸਾਹਮਣੇ ਆ ਜਾਏਗੀ
ਜੀ ਕੁਛ ਚੀਜ਼ਾਂ ਕਾ ਤੋ ਵਕਤ ਹੈ ਔਰ 40 ਰੋਜ਼ ਸੇ ਜ਼ਿਆਦਾ ਨਾਖੂਨ ਯਾ ਬਗਲ ਕੇ ਬਾਲ ਯਾ ਨਾਫ ਕੇ ਨੀਚੇ ਕੇ ਬਾਲ ਜੋ ਹੋਤੇ ਨਾ ਰੱਖਣੇ ਕੀ ਇਜਾਜ਼ਤ ਨਹੀਂ
40 ਰੋਜ਼ ਸੇ
ਜੀ ਹਾਂ ਅਬ ਲੋਕ ਇਤਨੀ ਮੂਛੇ ਲਗਤਾ ਹੈ ਦਾੜੀ ਖੀਚੇਂਗੇ ਅਰੇ ਭਾਈ ਕਿਆ ਹੋ ਗਿਆ ਹੈ ਮੂਛੇ ਪਸਤ ਕਰੋ ਔਰ ਦਾੜੀਓ ਕੋ ਮੁਆਫੀ ਦੋ ਹੈ ਮੇਰੇ ਆਕਾ ਅਲੈਹਿ ਸਲਾਮ ਕੇ ਹਦੀਸ ਪਾਕ ਹੈ ਕਿ ਮੂਛੇ ਜੋ ਹੈ ਵੋ ਪਸਤ ਰੱਖਣੀ ਹੈ ਔਰ ਦਾੜੀਓ ਕੋ ਬੜਾਨਾ ਚਾਹੀਏ 10 ਚੀਜ਼ਾਂ ਮੇਰੇ ਆਕਾ ਅਲੈਹਿ ਸਲਾਮ ਨੇ ਫਰਮਾਇਆ ਕਿ ਫਿਤਰਤ ਮੇ ਸੇ ਹੈ ਯਾਨੀ ਕਿ ਇਨਕਾ ਹੁਕਮ ਹਰ ਸ਼ਰੀਅਤ ਮੇ ਥਾ ਵੋ 10 ਚੀਜ਼ਾਂ ਕਿਆ ਹੈ ਮੂਛੇ ਕਤਰਾਨਾ ਦਾੜੀ ਬੜਾਨਾ ਮਿਸਵਾਕ ਕਰਨਾ ਨਾਕ ਮੇ ਪਾਣੀ ਡਾਲਨਾ ਨਾਖੂਨ ਤਰਾਸ਼ਨਾ ਉਂਗਲੀਓ ਕੇ ਜੋੜ ਧੋਣਾ ਬਗਲ ਕੇ ਬਾਲ ਦੂਰ ਕਰਨਾ ਨਾਫ ਕੇ ਨੀਚੇ ਕੇ ਬਾਲ ਮੂੰਡਣਾ ਇਸਤੰਜਾ ਕਰਨਾ ਔਰ ਕੁੱਲੀ ਕਰਨਾ ਇਹ 10 ਚੀਜ਼ਾਂ ਹੈ ਖਾਸ ਤੌਰ ਤੇ ਹਮ ਬਗਲ ਔਰ ਇਨ ਚੀਜ਼ੋਂ ਪੇ ਤਵੱਜੋ ਨਹੀਂ ਦੇਤੇ ਹੈ ਇਨ ਪੇ ਵੀ ਬਹੁਤ ਤਵੱਜੋ ਦੇਣੀ ਚਾਹੀਏ 40 ਰੋਜ਼ ਸੇ ਕਹਤੇ ਲੰਬੇ ਜੋ ਨਾਖੂਨ ਹੋਤੇ ਲੋਕ ਰੱਖਤੇ ਮੇਰੇ ਇਤਨਾ ਨਾਖੂਨ ਚੁਬੋਤੇ ਹੈ ਅਰੇ ਭਾਈ ਲੰਬੇ ਨਾਖੂਨ ਤੇ ਸ਼ੈਤਾਨ ਬੈਠਦਾ ਹੈ ਇਹ ਉਸਕੀ ਬੈਠਣੇ ਕੀ ਜਗ੍ਹਾ ਹੈ ਲੰਬੇ ਨਾਖੂਨ ਨਹੀਂ ਰੱਖਣੇ ਚਾਹੀਏ ਤੋ ਇਸੀ ਲਈ 40 ਰੋਜ਼ ਸੇ ਜ਼ਿਆਦਾ ਨਾਖੂਨ ਯਾ ਬਗਲ ਕੇ ਬਾਲ ਯਾ ਨਾਫ ਕੇ ਨੀਚੇ ਕੇ ਬਾਲ ਰੱਖਣੇ ਕੀ ਇਜਾਜ਼ਤ ਨਹੀਂ ਹੈ ਅੱਲਾਹ ਹਮਕੋ ਸਾਫ ਸੁਥਰਾ ਰਹਿਣੇ ਕੀ ਸਾਦਤ ਅਤਾ ਫਰਮਾਏ ਆਮੀਨ ਬਿਜਾਹਿ ਨਬੀ ਨਮੀਨ ਸੱਲੱਲਾਹੁ ਅਲੈਹਿ ਵਸੱਲਮ ਕੀਪ ਵਾਚਿੰਗ ਮਦਨੀ ਚੈਨਲ
The path of knowledge is the way to Jannah. The path of knowledge is the way to Jannah.